हर चरण कारण करण स्वामी पतत उदरण हर हरे। हर चरण कारण करण स्वामी, हे वाहिगुरु जी, तुसी दीन दुनिया दे मालक, सारे कारणां नूं, चाहे वह साधारण कारण ने चाहे असाधारण कारण ने, सारिआं नूं करन वाले हो। हर चरण जिहड़े महाराज आप जी दे पवित्र चरण ने, पतत उदरण हर हरे, हे वाहिगुरु जी, आप जी दे पवित्र चरण पापियां दा भी उधार करन वाले हन। आप जी दे चरणां दी ओट लै के वड्डे वड्डे पापी भी तर जांदे ने, जिवें नाम दी ओट लै के गनका दा, अजा मल दा, बालमीक दा, बेअंत पापियां दा उधार होया है, इसलिए थोड़े नाम रूपी चरण पापियां दा भी उधार करन वाले हन। सागर संसार भावे उतार, नाम सिमरत बहुतरे। लोग सतगुरु स्पष्ट रूप दे विच नाम दी महिमा ही कर रहे ने। सागर संसार, हे वाहिगुरु जी, ये जिहड़ा संसार है ये एक समुंदर वांग है, भाव उतार, तुसी इस भव जल तो पार उतारन वाले हो। नाम सिमरत बहुतरे, सच्चे पातशाह आप जी दा नाम सिमर सिमर के बहुत सारे लोग तर गए ने, क्योंकि वाहिगुरु दा नाम एक जहाज है। वाहिगुरु नाम जहाज है, चढ़े सो उतरे पार, जो शरदा कर सेम दे गुरु पारे उतारन हार। जहाज दे उते एक वार नहीं, दो वार नहीं, जिन्नी वार जी मर्जी चढ़ जाओ, उस जहाज थानू समुंदर तो पार कर दिंदा है। इसलिए हजूर कहिंदे ने, एक नहीं, दो नहीं, चार नहीं, वाहिगुरु दा नाम सिमरदियां बहुत रे बहुत सारे जीव पाई तर गए हन। आदि अंत बेअंत खोजा है, सुने उदरण संत संग बिदे। हे वाहिगुरु जी, आदि अंत बेअंत खोजा, बहुत सारे जेड़े ऋषि मुनि ने, वो थोड़े आदि ते अंत नूं खोजदे ने, भई वाहिगुरु कदों पैदा होया ते कदों तक रहेगा, थोड़े आदि अंत नूं खोजदे ने, पर वो थोड़ा आदि अंत कोई नहीं पा सकता। अथवा आदि अंत बेअंत खोजै, दूजा अर्थ महापुरख ये भी करदे सन, आदि तों लैके अंत तक, भाव जन्म तों लैके मरण तक, बहुत सारे एहो जे लोक ने जिहड़े आप जी दी खोज करदे ने, पर किसे नूं पता नहीं लगदा। हर की गत नह को जानै, जोगी जति तपी पच हारे, अरबहु लोक सियाने, सुने उदरण संत संग बिदे। ते फिर महाराज असी ये गल सुनी है, केड़ी गल, भी संतां दी संगत विच जाके ही जीव दा उधार हुंदा है। ए बिदे, ए तरकीब, ए तत्बीर, ए असी भाई गुरमुखां तो सुनी है, भी उस वाहिगुरु दे आद अंदा दा कोई पता नहीं ला सकदा। जे किसे ने अपने जीव दा उधार करना है, फिर संतां दी संगत, गुरमुखां दी संगत, महापुरखां दी संगत विच आ जाओ। महापुरखां दी संगत दी विधि नाल भी इस जीव दा उधार हो जांदा है। नानक पै अंपै चरण जंपै, ओट गही गोपाल दयाल कृपा निदे। धन गुरु अर्जन देव महाराज पै अंपै बेनती करदे हन, चरण जंपै ते नाल ही वाहिगुरु दे नाम रूपी चरणां नूं जपदे हन। ओट गही गोपाल दयाल कृपा निदे, हे वाहिगुरु, तेरे चरणां विच अरदास है, तू पृथ्वी दा पालक है, दया दा कर है, कृपा दा समुंदर है, असी तेरी ओट ग्रहण कीती है। भगत वशल हर बिरद आप बनाया, हे वाहिगुरु जी, भगत वशल हर बिरद, भगती नाल प्यार करना, भगती करन वालियां दी सहायता करनी, ये अपना धार्मिक बिरद निजम तुसा आप ही बनाया होया है। जो शरण आवै तिस कंठ लावै, ये बिरद स्वामी संदा, ये महाराज थोड़ा बिरद है, थोड़ा धार्मिक निजम है, ये थोड़ा बड़ा चरोकना स्वभाव है, तुसी भगती नाल प्यार कर दी हो। जह जय संत राध है, तह तह प्रगटाया, हे वाहिगुरु जी, जिथे जिथे संत लोग तेनू आराधदे ने, जिथे जिथे तेनू याद करदे ने, तह तह प्रगटाया, ਤੂੰ ਉੱਥੇ ਉੱਥੇ ਪ੍ਰਗਟ ਹੋ ਜਾਂਦਾ। ਜਿਵੇਂ ਨਾਮਦੇਵ ਜੀ ਨੂੰ ਬਾਦਸ਼ਾਹ ਨੇ ਆਖਿਆ ਬਈ ਤੁਸੀਂ ਮਰੀ ਗਊ ਜਿੰਦਾ ਕਰੋ, ਉਹ ਕਹਿਣ ਲੱਗੇ ਇਹ ਮਰੀ ਹੋਈ ਜਿੰਦਾ ਕਿਵੇਂ ਹੋ ਸਕਦੀ ਹੈ? ਕਹਿੰਦੇ ਨਹੀਂ, ਤੁਹਾਡੇ ਵਿੱਚ ਜੇ ਕਰਾਮਾਤ ਹੈ ਤੁਹਾਨੂੰ ਜਿੰਦਾ ਕਰਨੀ ਪਵੇਗੀ, ਧੱਕੇ ਨਾਲ ਉਹਨਾਂ ਦੇ ਕੋਲੋਂ ਕਰਾਮਾਤ ਦੇਖਣੀ ਚਾਹੀ, ਅਤੇ ਨਹੀਂ ਤਾਂ ਕਹਿੰਦਾ ਮੈਂ ਤੁਹਾਨੂੰ ਹਾਥੀ ਦੇ ਅੱਗੇ ਸੁੱਟ ਕੇ ਚਰਵਾ ਦਿਆਂਗਾ, ਤੁਹਾਨੂੰ ਮਰਵਾ ਦਿਆਂਗਾ। ਉਸ ਵੇਲੇ ਭਗਤ ਨਾਮਦੇਵ ਜੀ ਨੇ ਵਾਹਿਗੁਰੂ ਨੂੰ ਯਾਦ ਕੀਤਾ ਅਤੇ ਵਾਹਿਗੁਰੂ ਨੇ ਆ ਕੇ ਰੱਖਿਆ ਕੀਤੀ। ਫਿਰ ਜਦੋਂ ਪੰਡਿਆਂ ਨੇ ਭਗਤ ਨਾਮਦੇਵ ਜੀ ਦੀ ਨਿਰਾਦਰੀ ਕੀਤੀ, ਮੰਦਰ ਦੇ ਵਿੱਚ ਗਿਆਨ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਇਹ ਪੰਡਿਆ ਮੋਕੋ ਟੇਡ ਕਹਿਤ ਤੇਰੀ ਪੈਜ ਪਛਾਉਂਡੀ ਹੋਏ ਲਾ। ਉਸ ਵੇਲੇ ਵੀ ਵਾਹਿਗੁਰੂ ਨੇ ਆਪਣਾ ਪ੍ਰਤੱਖ ਰੂਪ ਧਾਰਨ ਕਰਕੇ ਭਗਤ ਨਾਮਦੇਵ ਜੀ ਨੂੰ ਦਰਸ਼ਨ ਦੀ ਦਾਰੇ ਬਖਸ਼ੇ। ਬੇਅੰਤ ਮਹਾਂਪੁਰਖ ਨੇ ਪਹਿਲਾਂ ਵੀ ਤੇ ਹੁਣ ਵੀ ਹਨ, ਜਿੱਥੇ ਜਿੱਥੇ ਮਹਾਂਪੁਰਖ ਭਾਈ ਅਰਾਧੇ ਨੇ ਉੱਥੇ ਉੱਥੇ ਵਾਹਿਗੁਰੂ ਪ੍ਰਗਟ ਹੁੰਦਾ, ਉਹਨਾਂ ਨੂੰ ਦਰਸ਼ਨ ਦੀ ਦਾਰੇ ਦਿੰਦਾ ਹੈ। ਪ੍ਰਭ ਆਪ ਲੀਏ ਸਮਾਏ ਸਹਿਜ ਸੁਭਾਏ ਭਗਤ ਕਾਰਜ ਸਾਰਿਆ। ਹਜ਼ੂਰ ਫਰਮਾਉਂਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਉਸਦੇ ਆਪਣੇ ਭਗਤ ਸਨ ਉਹਨਾਂ ਨੂੰ ਆਪਣੇ ਨਾਲ ਹੀ ਸਮਾਏ ਦਾ ਅਰਥ ਲੀਨ ਕਰ ਲਿਆ, ਆਪਣੇ ਵਿੱਚ ਹੀ ਉਸ ਵਾਹਿਗੁਰੂ ਨੇ ਉਹਨਾਂ ਨੂੰ ਅਭੇਦ ਕਰ ਲਿਆ। ਸਹਿਜ ਸੁਭਾਏ ਸੁਤੇ ਸਿੱਧ ਹੀ ਭਗਤ ਕਾਰਜ ਸਾਰਿਆ, ਸਾਰੇ ਭਗਤਾਂ ਦੇ ਕਾਰਜ ਵਾਹਿਗੁਰੂ ਨੇ ਆਪ ਸਵਾਰ ਦਿੱਤੇ। ਆਨੰਦ ਹਰ ਜਸ ਮਹਾ ਮੰਗਲ ਸਰਬ ਦੁੱਖ ਵਿਸਾਰਿਆ। ਹਜ਼ੂਰ ਕਹਿੰਦੇ ਨੇ ਆਪਣੇ ਭਗਤਾਂ ਨੂੰ ਆਨੰਦ ਤੇ ਉਹਨਾਂ ਭਗਤਾਂ ਨੂੰ ਆਤਮਕ ਆਨੰਦ ਤੇ ਹਰ ਜਸ ਵਾਹਿਗੁਰੂ ਦਾ ਜਸ ਕੀਰਤਨ ਤੇ ਮਹਾਂਮੰਗਲ, ਮਹਾਂਮੰਗਲ ਬਹੁਤ ਭਾਰੀਆਂ ਖੁਸ਼ੀਆਂ ਦੇ ਸਮਾਗਮ ਬਖਸ਼ਿਸ਼ ਕਰ ਦਿੱਤੇ। ਸਰਬ ਦੁੱਖ ਵਿਸਾਰਿਆ ਤੇ ਸਾਰੇ ਦੁੱਖ ਉਹਨਾਂ ਦੇ ਵਿਸਾਰਿਆ, ਵਿਸਰਜਨ ਕਰ ਦਿੱਤੇ, ਸਾਰੇ ਦੁੱਖ ਉਹਨਾਂ ਦੇ ਨਾਸ ਕਰ ਦਿੱਤੇ। ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹਿਨ ਦ੍ਰਿਸ਼ਟਾਇਆ। ਲੋ ਹਜ਼ੂਰ ਕਹਿੰਦੇ ਨੇ ਹੁਣ ਦੱਸੋ ਦਿਸ਼ਾ ਦੇ ਵਿੱਚ, ਚਮਤਕਾਰ ਪ੍ਰਕਾਸ਼ ਦਹਿ ਦਿਸ, ਦੱਸੋ ਦਿਸ਼ਾ ਦੇ ਵਿੱਚ ਵਾਹਿਗੁਰੂ ਦੇ ਚਮਤਕਾਰ ਦਾ ਪ੍ਰਕਾਸ਼ ਦਿਖਾਈ ਦੇ ਰਿਹਾ ਹੈ। ਏਕ ਤਹਿ ਦ੍ਰਿਸ਼ਟਾਇਆ ਤੇ ਸਾਨੂੰ ਹੁਣ ਇੱਕ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਵਿੱਚ ਨਜ਼ਰ ਆ ਗਿਆ ਹੈ, ਭਾਵ ਉਹ ਵਾਹਿਗੁਰੂ ਦਾ ਜਿਹੜਾ ਅਸਲੀ ਰੂਪ ਹੈ ਨਾ, ਗੁਰੂ ਮਹਾਰਾਜ ਨੇ ਉਸਨੂੰ ਜੋਤ ਰੂਪ ਹੀ ਆਖਿਆ, ਜੋਤ ਰੂਪ ਹਰ ਆਪ, ਉਹ ਵਾਹਿਗੁਰੂ ਜੋਤ ਰੂਪ ਹੈ। ਸਮੈ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਪਰ ਨਾਲ ਹੀ ਸਤਿਗੁਰੂ ਨੇ ਇਹ ਵੀ ਸਪਸ਼ਟ ਕਰ ਦਿੱਤਾ, ਉਹ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਆਹ ਜਿਹੜੀਆਂ ਦੁਨਿਆਵੀ ਰੋਸ਼ਨੀਆਂ ਨੇ, ਸੂਰਜ ਚੰਦਰਮਾ ਆਦਿਕ ਦੀਆਂ, ਇਹਨਾਂ ਵਰਗਾ ਨਹੀਂ ਹੈ। ਚਿਲਮਿਲ ਚਿਲਕੈ ਚੰਦ ਨਾ ਤਾਰਾ, ਸੂਰਜ ਕਿਰਨ ਨਾ ਬਿਜਲ ਗੈ ਨਾਰਾ, ਅਕਥੀ ਕਥੋਂ ਚਿਹਨ ਨਹੀਂ ਕੋਈ ਪੂਰ ਰਹਿਆ ਮਨ ਭਾਇੰਦਾ। ਇਹ ਜਿਹੜੇ ਪ੍ਰਕਿਰਤਕ ਪ੍ਰਕਾਸ਼ ਨੇ ਇਹਨਾਂ ਤੋਂ ਵੱਖਰਾ ਪ੍ਰਕਾਸ਼ ਹੈ, ਚਮਤਕਾਰ ਪ੍ਰਗਾਸ਼ ਦਹਿ ਦਿਸ਼। ਉਹਨਾਂ ਗੁਰਮੁਖਾਂ ਨੂੰ ਦੱਸੋ ਦਿਸ਼ਾ ਦੇ ਵਿੱਚ ਵਾਹਿਗੁਰੂ ਦੇ ਚਮਤਕਾਰ ਦਾ ਪ੍ਰਕਾਸ਼ ਦਿਖਾਈ ਦਿੰਦਾ ਹੈ, ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਹੀ ਉਹਨਾਂ ਨੂੰ ਨਜ਼ਰ ਆ ਗਿਆ। ਨਾਨਕ ਪੈ ਅੰਪੈ ਚਰਨ ਜੰਪੈ, ਭਗਤ ਵਸ਼ਲ ਹਰ ਬਿਰਦ ਆਪ ਬਨਾਇਆ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਪੈ ਅੰਪੈ ਬੇਨਤੀ ਕਰਦੇ ਨੇ, ਜਾਂ ਦੂਜਾ ਪੈਂ ਪੈ ਦਾ ਅਰਥ ਹੈ ਮਹਾਂਪੁਰਖ ਇਹ ਵੀ ਕਰਦੇ ਸਨ, ਨਾਨਕ ਪੈ ਅੰਪੈ ਬਈ ਅਸੀਂ ਪੈਰੀਂ ਪੈਂਦੇ ਹਾਂ, ਪੈਂ ਪੈ ਪੈ ਕਹਿੰਦੇ ਨੇ ਪੈਰ ਨੂੰ, ਅਸੀਂ ਤੁਹਾਡੇ ਪੈਰੀਂ ਪੈਂਦੇ ਹਾਂ, ਇਹ ਵੀ ਇੱਕ ਨਿਮਰਤਾ ਦਾ ਸੂਚਕ ਸ਼ਬਦ ਹੈ। ਨਾਨਕ ਪੈ ਅੰਪੈ ਅਸੀਂ ਮਹਾਰਾਜ ਤੁਹਾਡੇ ਚਰਨੀ ਪੈਂਦੇ ਹਾਂ, ਤੇ ਨਾਲ ਹੀ ਚਰਨ ਜੰਪੈ ਤੁਹਾਡੇ ਨਾਮ ਰੂਪੀ ਚਰਨਾਂ ਨੂੰ ਜਪਦੇ ਹਾਂ। ਭਗਤ ਵਸ਼ਲ ਹਰ ਬਿਰਦ ਆਪ ਬਨਾਇਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਭਗਤੀ ਨਾਲ ਪਿਆਰ ਕਰਨ ਵਾਲਾ ਭਗਤ ਵਸ਼ਲ ਬਿਰਦ ਇਹ ਆਪਣਾ ਧਾਰਮਿਕ ਨਿਯਮ ਉਸਨੇ ਆਪ ਹੀ ਪਹਿਲਾਂ ਤੋਂ ਬਣਾਇਆ ਹੋਇਆ ਹੈ। ਆਸਾ ਮਹੱਲਾ ਪੰਜਵਾਂ, ਥਿਰ ਸੰਤਨ ਸੁਹਾਗ ਮਰੈ ਨਾ ਜਾਵੇ। ਲੋ ਹੁਣ ਇਸ ਅਗਲੇ ਸ਼ੰਤ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਤੀ ਤੇ ਜਿਹੜੇ ਉਸਦੇ ਪਿਆਰੇ ਸੰਤ ਮਹਾਂਪੁਰਖ ਨੇ ਉਹਨਾਂ ਨੂੰ ਸੁਹਾਗਣਾ ਦਾ ਦਰਜਾ ਦਿੱਤਾ ਹੈ, ਉਹਨਾਂ ਦਾ ਆਪਸ ਵਿੱਚ ਕਿਤਨਾ ਪਿਆਰ ਹੈ, ਉਹਦੇ ਬਾਰੇ ਸਤਿਗੁਰੂ ਮਹਾਰਾਜ ਵੀ ਪਤੀ ਸਤੀ ਰੂਪਕ ਦੇ ਵਿੱਚ ਵਰਣਨ ਕਰ ਰਹੇ ਹਨ। ਥਿਰ ਸੰਤਨ ਸੁਹਾਗ, ਬਈ ਸੰਤਾਂ ਦਾ ਸੁਹਾਗ ਹਮੇਸ਼ਾ ਲਈ ਸਥਿਰ ਰਹਿਣ ਵਾਲਾ ਹੈ। ਉਹਨਾਂ ਸੰਤਾਂ ਦਾ ਸੁਹਾਗ, ਸੁਹਾਗ ਵੈਸੇ ਪਤੀ ਦਾ ਹੀ ਨਾਮ ਹੈ, ਥਿਰ ਸੰਤਨ ਸੁਹਾਗ, ਬਈ ਉਹਨਾਂ ਸੰਤਾਂ ਦਾ ਸੁਹਾਗ, ਉਹਨਾਂ ਸੰਤ ਸੁਹਾਗਣਾਂ ਦਾ ਸੁਹਾਗ ਪਤੀ ਵਾਹਿਗੁਰੂ ਹਮੇਸ਼ਾ ਲਈ ਸਥਿਰ ਰਹਿਣ ਵਾਲਾ ਹੈ। ਮਰੇ ਨਾ ਜਾਵੇ, ਉਹ ਨਾ ਕਦੀ ਮਰਦਾ, ਨਾ ਹੀ ਕਦੀ ਛੱਡ ਕੇ ਜਾਂਦਾ ਹੈ। ਜਾ ਕੇ ਗ੍ਰਹਿ ਹਰ ਨਾ ਹੋ ਸੋ ਸਦ ਹੀ ਰਾਵੇ। ਲੋ ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਸੰਤ ਰੂਪ ਸਖੀਆਂ ਦੇ ਘਰ ਦੇ ਵਿੱਚ ਉਹ ਪਤੀ ਪਰਮੇਸ਼ਰ ਵਸ ਰਿਹਾ ਹੈ, ਸੋ ਸਦ ਹੀ ਰਾਵੇ, ਉਹ ਹਮੇਸ਼ਾ ਲਈ ਉਸ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਮਾਣਦੇ ਹਨ। ਅਵਨਾਸੀ ਅਵਗਤ ਸੋ ਪ੍ਰਭ ਸਦਾ ਨਵ ਤਨ ਨਿਰਮਲਾ। ਉਹ ਅਕਾਲ ਪੁਰਖ ਵਾਹਿਗੁਰੂ ਅਵਨਾਸੀ, ਨਾਸ਼ ਤੋਂ ਰਹਿਤ ਹੈ, ਅਵਗਤ ਅਵਿਆਕਤ ਸਰੂਪ ਹੈ ਤੇ ਸਰਵ ਸ਼ਕਤੀਮਾਨ ਹੈ। ਸਦਾ ਨਵਤਨ ਨਿਰਮਲਾ, ਉਹ ਅਕਾਲ ਪੁਰਖ ਵਾਹਿਗੁਰੂ ਸਦਾ ਹੀ, ਨਵਤਨ ਦਾ ਅਰਥ ਹੈ ਨਵੀਨ, ਚੜ੍ਹਦੀ ਉਮਰ ਵਾਲਾ ਤੇ ਨਿਰਮਲਾ, ਮਹਾਨ ਪਵਿੱਤਰ ਹੈ। ਨਹਿ ਦੂਰ ਸਦਾ ਹਦੂਰ ਠਾਕੁਰ ਦਹਿ ਦਿਸ ਪੂਰਨ ਸਦ ਸਦਾ। ਉਹ ਅਕਾਲ ਪੁਰਖ ਵਾਹਿਗੁਰੂ ਨਹਿ ਦੂਰ, ਉਹ ਕਿਸੇ ਤੋਂ ਵੀ ਦੂਰ ਨਹੀਂ ਹੈ। ਸਦਾ ਹਦੂਰ ਠਾਕੁਰ, ਉਹ ਮਾਲਕ ਵਾਹਿਗੁਰੂ ਹਮੇਸ਼ਾ ਹੀ ਹਾਜ਼ਰ ਨਾਜ਼ਰ ਹੈ, ਐਨ ਸਭ ਦੇ ਨੇੜੇ ਹੈ। ਦਹਿ ਦਸ ਪੂਰਨ ਸਦ ਸਦਾ, ਲਓ ਹਜ਼ੂਰ ਕਹਿੰਦੇ ਨੇ, ਉਹ ਵਾਹਿਗੁਰੂ ਸਦਾ ਸਦਾ ਦਸੋ ਦਿਸ਼ਾ ਦੇ ਵਿੱਚ ਹੀ ਪੂਰਨ ਹੋ ਰਿਹਾ ਹੈ। ਪ੍ਰਾਣ ਪਤ ਗਤ ਮਤ ਜਾਤੇ ਪ੍ਰੇ ਪ੍ਰੀਤ ਪ੍ਰੀਤਮ ਭਾਵੇ। ਉਹ ਅਕਾਲ ਪੁਰਖ ਵਾਹਿਗੁਰੂ ਪ੍ਰਾਣਾਂ ਦਾ ਪਤੀ ਹੈ, ਸਾਡੇ ਜੀਵਨ ਦਾ ਆਧਾਰ ਹੈ। ਗਤ ਮਤ ਜਾਂਦੇ, ਜਿਸ ਵਾਹਿਗੁਰੂ ਤੋਂ ਗਤ ਮੁਕਤੀ ਵੀ ਪ੍ਰਾਪਤ ਹੁੰਦੀ ਹੈ ਤੇ ਨਾਲ ਮਤ ਆਤਮਕ ਵਿਸ਼ੈਣੀ ਬੁੱਧੀ ਵੀ, ਮਤ ਵੀ ਉਸ ਤੋਂ ਪ੍ਰਾਪਤ ਹੁੰਦੀ ਹੈ। ਅਥਵਾ ਮਹਾਂਪੁਰਖ ਗਤ ਮਤ ਦਾ ਅਰਥ ਇਹ ਵੀ ਕਰਦੇ ਸਨ, ਉਹ ਵਾਹਿਗੁਰੂ ਗਤ ਮਤ ਜਿਹੜੀ ਮੁਕਤੀ ਦੀ, ਮੁਕਤੀ ਪ੍ਰਾਪਤ ਕਰਨ ਵਾਲੀ ਮਤ ਬੁੱਧੀ ਹੈ, ਉਹਨੂੰ ਬਖਸ਼ਿਸ਼ ਕਰਨ ਵਾਲਾ ਹੈ। ਅਥਵਾ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਪ੍ਰਾਣ ਗਤ ਮਤ ਜਾਤੇ, ਉਹ ਵਾਹਿਗੁਰੂ ਪ੍ਰਾਣਪਤੀ ਹੈ, ਜਿਸ ਤੋਂ ਗਤ ਦਾ ਅਰਥ ਹੈ ਵੀ ਜਿਹੜੀ ਜੀਵਨ ਦੀ ਗਤੀ ਵੀ ਸਾਨੂੰ ਪ੍ਰਾਪਤ ਹੁੰਦੀ ਹੈ ਤੇ ਨਾਲ ਜਿਹੜੀ ਉੱਜਲ ਮਤ ਹੈ, ਸਿਮਰਨ ਵਾਲੀ ਮਤ ਹੈ, ਉਹ ਵੀ ਉਸ ਤੋਂ ਪ੍ਰਾਪਤ ਹੁੰਦੀ ਹੈ। ਪ੍ਰੀਤ ਪ੍ਰੀਤਮ ਭਾਵੇ, ਸਾਨੂੰ ਉਸ ਪਿਆਰੇ ਪਤੀ ਦੀ ਪ੍ਰੀਤੀ ਹੀ ਭਾਵੇ, ਮਨ ਨੂੰ ਚੰਗੀ ਲੱਗਦੀ ਹੈ। ਨਾਨਕ ਵਖਾਣਾ ਗੁਰਬਚਨ ਜਾਣੈ, ਥਿਰ ਸੰਤਨ ਸੁਹਾਗ ਮਰੈ ਨਾ ਜਾਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਦਸਾਂ ਭਾਵ ਧਾਰਨ ਕਰਕੇ ਵਖਾਣਾ ਬੇਨਤੀ ਕਰ ਰਿਹਾ ਹਾਂ, ਗੁਰਬਚਨ ਜਾਣੈ, ਬਈ ਗੁਰੂ ਦੇ ਬਚਨਾਂ ਦੇ ਪ੍ਰਤਾਪ ਦਾ ਸਦਕਾ ਮੈਂ ਇਸ ਗੱਲ ਨੂੰ ਜਾਣ ਰਿਹਾ ਹਾਂ। ਕਿਹੜੀ ਗੱਲ ਨੂੰ? ਥਿਰ ਸੰਤਨ ਸੁਹਾਗ, ਸੰਤ ਰੂਪ ਸੁਹਾਗਣਾ ਦਾ ਸੁਹਾਗ ਪਤੀ ਪਰਮੇਸ਼ਰ ਹਮੇਸ਼ਾ ਲਈ ਰਹਿਣ ਵਾਲਾ ਹੈ, ਮਰੈ ਨਾ ਜਾਵੇ, ਨਾ ਕਦੀ ਉਹ ਮਰਦਾ ਹੈ, ਨਾ ਕਦੀ ਛੱਡ ਕੇ ਜਾਂਦਾ ਹੈ। ਜਾ ਕੋ ਰਾਮ ਪਤਾਰ ਤਾਕੈ ਅਨੰਦ ਘਣਾ। ਲੋ ਹਜ਼ੂਰ ਕਹਿੰਦੇ ਨੇ, ਜਿਸ ਦਾ ਪਤਾਰ ਪਤੀ ਰਾਮ ਪਰਮੇਸ਼ਰ ਬਣ ਗਿਆ ਹੈ, ਭਾਵ ਜਿਨ੍ਹਾਂ ਜੀਵ ਆਤਮਾ ਦਾ ਪਤੀ ਉਹ ਪਰਮਾਤਮਾ ਬਣ ਗਿਆ ਹੈ, ਤਾਂ ਕਹਿ ਅਨੰਦ ਘਣਾ, ਉਹਨਾਂ ਨੂੰ ਬਹੁਤਾ ਹੀ ਆਨੰਦ ਪ੍ਰਾਪਤ ਹੋ ਗਿਆ ਹੈ। ਸੁਖਵੰਤੀ ਸਾ ਨਾਰ ਸੋਭਾ ਪੂਰ ਬਣਾ। ਉਹ ਜਿਹੜੀ ਨਾਰ ਹੈ, ਜੀਵ ਰੂਪ ਇਸਤਰੀ, ਸੁਖਵੰਤੀ, ਬੜੇ ਸੁਖਾਂ ਵਾਲੀ ਹੈ, ਸੁਖਾਂ ਵਾਲੀ ਬਣ ਗਈ। ਸੁਖਵੰਤੀ ਸਾ ਨਾਰ, ਉਹ ਨਾਰ ਜੀਵ ਰੂਪ ਸਖੀ, ਸੰਤ ਰੂਪ ਸਖੀ, ਬੜੇ ਸੁਖਾਂ ਵਾਲੀ ਹੋ ਗਈ। ਸੋਭਾ ਪੂਰ ਬਣਾ, ਤੇ ਉਹਦੀ ਸੋਭਾ ਵੀ ਪੂਰੀ ਬਣ ਗਈ, ਭਾਵ ਇੱਕ ਪਾਸੇ ਤਾਂ ਉਹ ਸੁਖਵੰਤੀ ਸੁਖਾਂ ਵਾਲੀ ਹੋ ਗਈ, ਦੂਜੇ ਪਾਸੇ ਉਹ ਪੂਰੀ ਸੋਭਾ ਵਾਲੀ ਵੀ ਬਣ ਗਈ। ਮਾਣ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ। ਹਜ਼ੂਰ ਫਰਮਾਉਂਦੇ ਨੇ, ਸੰਗ ਸੁਰਜਨ ਸੋ ਪ੍ਰਭੂ, ਵੀ ਜਿਸ ਦੇ ਨਾਲ, ਸੁਰਜਨ ਦਾ ਅਰਥ ਹੈ ਵੀ ਜਿਹੜਾ ਦੇਵਤਿਆਂ ਵਰਗੇ ਸੁਭਾਅ ਵਾਲਾ, ਦੇਵੀ ਗੁਣਾਂ ਵਾਲਾ, ਉਹ ਪ੍ਰਭੂ ਪਤੀ ਜਿਨ੍ਹਾਂ ਦੇ ਅੰਗ ਸੰਗ ਵਸ ਰਿਹਾ ਹੈ। ਮਾਣ ਮਹਤ ਕਲਿਆਣ ਹਰ ਜਸ, ਤੇ ਫਿਰ ਉਹਨਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਮਾਣ ਆਦਰ ਵੀ ਮਿਲਦਾ ਹੈ, ਮਹਤ ਉੱਚਾ ਮੁਰਾਤਬਾ ਵੀ ਮਿਲਦਾ ਹੈ, ਕਲਿਆਣ ਸੁਖ ਆਨੰਦ ਤੇ ਮੁਕਤੀਆਂ ਵੀ ਪ੍ਰਾਪਤ ਹੁੰਦੀਆਂ ਹਨ ਤੇ ਨਾਲ ਹੀ ਵਾਹਿਗੁਰੂ ਦਾ ਜਸ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸੰਗ ਸੁਰਜਨ ਸੋ ਪ੍ਰਭੂ, ਕਿਉਂਕਿ ਉਹਨਾਂ ਦੇ ਨਾਲ ਉਹ ਸੁਰਜਨ ਜੋ ਸਾਡੇ ਜੀਵਨ ਦਾ ਸਾਥੀ ਭਾਵ ਪਤੀ ਕਹਿ ਦਿਓ, ਸੁਰਜਨ ਦਾ ਅਰਥ ਵੀ ਸੱਜਣ, ਸੁਹਿਰਦ ਜਨ, ਜਿਹੜਾ ਸਾਡੇ ਨਾਲ ਦਿਲੋਂ ਪਿਆਰ ਕਰੇ। ਐਸਾ ਵਾਹਿਗੁਰੂ ਪਰਮੇਸ਼ਰ ਪਈ ਜਿਨ੍ਹਾਂ ਦੇ ਅੰਗ ਸੰਗ ਵਾਸਤਾ, ਉਹਨਾਂ ਨੂੰ ਫਿਰ ਸਭ ਦਾਤਾਂ ਉੱਚੇ ਮਰਾਤਵੇ ਮਾਣ ਮਹੱਤ ਦੇ ਪ੍ਰਾਪਤ ਹੋ ਜਾਂਦੇ ਹਨ। ਸਰਬ ਸਿੱਧ ਨਵਨਿਧ ਤਿਤ ਗ੍ਰਹੇ ਨਹੀਂ ਊਣਾ ਸਭ ਕਛੂ। ਲੋ ਹਜ਼ੂਰ ਕਹਿੰਦੇ ਨੇ ਨੌ ਨਿਧੀਆਂ ਦੇ ਖਜ਼ਾਨੇ ਉਸਦੇ ਘਰ ਦੇ ਵਿੱਚ ਆ ਜਾਂਦੇ ਨੇ ਤੇ ਸਾਰੀਆਂ ਸਿੱਧੀਆਂ ਰੂਹਾਨੀ ਸ਼ਕਤੀਆਂ ਵੀ ਉਹਨੂੰ ਆ ਕੇ ਪ੍ਰਾਪਤ ਹੋ ਜਾਂਦੀਆਂ। ਨਹੀਂ ਊਣਾ ਸਭ ਕਛੂ, ਲੋ ਹਜ਼ੂਰ ਕਹਿੰਦੇ ਨੇ ਨੌ ਨਿਧੀਆਂ 18 ਸਿੱਧੀਆਂ ਸਾਰੀਆਂ ਉਹਦੇ ਘਰ ਦੇ ਵਿੱਚ ਆ ਜਾਂਦੀਆਂ ਨੇ ਤੇ ਨਹੀਂ ਊਣਾ ਸਭ ਕਛੂ, ਬਈ ਸਭ ਕੁਛ ਦੇ ਵਿੱਚੋਂ ਵੀ ਕੁਛ ਵੀ ਊਣਾ ਨਹੀਂ ਰਹਿੰਦਾ, ਭਾਵ ਜਦੋਂ ਵਾਹਿਗੁਰੂ ਆ ਜਾਂਦਾ ਹੈ। ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕੁਛ ਦਿਸ ਕੇ ਗ੍ਰਹਿ ਮੈਂ ਆਇਆ, ਉਹਨੂੰ ਸਾਰਾ ਕੁਛ ਹੀ ਮਿਲ ਜਾਂਦਾ। ਮਹਾਂਪੁਰਖ ਇੱਕ ਬੜੀ ਸੁੰਦਰ ਉਦਾਹਰਣ ਦਿੰਦੇ ਹਨ ਬਈ ਅਸੀਂ ਵਾਹਿਗੁਰੂ ਪਰਮੇਸ਼ਰ ਦੀਆਂ ਸਖੀਆਂ ਹਾਂ, ਉਹ ਸਾਡਾ ਪਤੀ ਹੈ ਤੇ ਅਸੀਂ ਉਹਦੇ ਕੋਲੋਂ ਹੋਰ ਚੀਜ਼ਾਂ ਮੰਗਦੇ ਰਹਿੰਦੇ ਹਾਂ, ਪਰ ਸਾਨੂੰ ਇਹ ਮੰਗਣਾ ਚਾਹੀਦਾ ਹੈ ਵੀ ਵਾਹਿਗੁਰੂ ਤੂੰ ਹੀ ਸਾਨੂੰ ਆ ਕੇ ਮਿਲ, ਇਹ ਸਭ ਤੋਂ ਵੱਡੀ ਦਾਤ ਹੈ। ਜਦੋਂ ਵਾਹਿਗੁਰੂ ਪਰਮੇਸ਼ਰ ਆ ਕੇ ਮਿਲ ਜਾਂਦਾ ਨਹੀਂ ਉਹਨਾਂ ਸਭ ਕੁਛ, ਫਿਰ ਕਿਸੇ ਗੱਲ ਦੀ ਕੋਈ ਕਮੀ ਰਹਿੰਦੀ ਹੀ ਨਹੀਂ ਹੈ। ਜਦੋਂ ਪਰਮੇਸ਼ਰ ਹੀ ਆ ਗਿਆ ਤੇ ਸਭ ਕੁਝ ਉਹਦੇ ਨਾਲ ਆ ਜਾਂਦਾ, ਨੌ ਨਿਧੀਆਂ 18 ਸਿੱਧੀਆਂ ਸਭ ਕੁਛ ਉਹਦੇ ਨਾਲ ਆ ਜਾਂਦੀਆਂ ਨੇ, ਪਰ ਸਾਨੂੰ ਇਹ ਨਹੀਂ ਸਮਝ ਨਹੀਂ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ, ਕਹਿੰਦੇ ਨੇ ਵੀ ਉਹ ਰਾਜਾ ਬਿਸ਼ਨ ਸਿੰਘ ਉਹਨੂੰ ਢਾਕੇ ਦੀ ਮੁਹਿੰਮ ਤੇ ਔਰੰਗਜ਼ੇਬ ਨੇ ਭੇਜ ਦਿੱਤਾ ਤੇ ਜਦੋਂ ਉਹ ਬਿਸ਼ਨ ਸਿੰਘ ਰਾਜਾ ਉੱਥੇ ਜੰਗ ਲਈ ਗਿਆ ਤਾਂ ਉਸ ਵੇਲੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਸਨੇ ਓਟ ਲਈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਨਾਂ ਰਾਜਿਆਂ ਦੀ ਸੰਧੀ ਕਰਵਾ ਦਿੱਤੀ ਤੇ ਹੁਣ ਜਦੋਂ ਦੋਨਾਂ ਰਾਜਿਆਂ ਦੀ ਸੰਧੀ ਹੋ ਗਈ ਤੇ ਲੜਾਈ ਝਗੜਾ ਖਤਮ ਹੋ ਗਿਆ, ਰਾਜਾ ਬੜਾ ਖੁਸ਼ ਹੋਇਆ ਤੇ ਉਸ ਵੇਲੇ ਰਾਜੇ ਨੇ ਆਪਣੇ ਮਹਿਲਾਂ ਦੇ ਵਿੱਚ ਆਪਣੀਆਂ ਰਾਣੀਆਂ ਨੂੰ ਸੁਨੇਹੇ ਘੱਲੇ, ਕਹਿਣ ਲੱਗਾ ਵੀ ਹੁਣ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੀ ਜਿੱਤ ਹੋਈ ਹੈ, ਰਾਜੇ ਨੇ ਸੰਧੀ ਕਰ ਲਈ ਹੈ, ਰਾਜੇ ਨੇ ਸਾਡੀ ਈਣ ਮੰਨ ਲਈ ਹੈ, ਹੁਣ ਜਿਹੜਾ ਕੁਛ ਵੀ ਤੁਹਾਨੂੰ ਚਾਹੀਦਾ ਮੈਨੂੰ ਦੱਸੋ, ਮੈਂ ਤੁਹਾਡੇ ਲਈ ਲੈ ਕੇ ਆਵਾਂਗਾ। ਜਿੰਨੀਆਂ ਵੀ ਰਾਣੀਆਂ ਸਨ ਤੇ ਜਿਨ੍ਹਾਂ ਦੇ ਵਿੱਚ ਪਟਰਾਣੀ ਵੀ ਸ਼ਾਮਲ ਸੀ, ਉਹਨਾਂ ਨੇ ਰਾਜੇ ਦੇ ਕੋਲੋਂ ਕਿਸੇ ਨੇ ਜੀਵਰ ਮੰਗ ਲਏ, ਕਿਸੇ ਨੇ ਤੇਵਰ ਮੰਗ ਲਏ, ਕਿਸੇ ਨੇ ਕੋਈ ਚੀਜ਼ ਮੰਗ ਲਈ, ਕਿਸੇ ਨੇ ਕੋਈ ਚੀਜ਼ ਮੰਗ ਲਈ, ਜਿਵੇਂ ਕਿ ਆਮ ਮਾਈਆਂ ਬੀਬੀਆਂ ਦਾ ਸੁਭਾਅ ਹੁੰਦਾ, ਸਾਨੂੰ ਆਹ ਚੀਜ਼ ਲੈ ਦਿਓ, ਸਾਨੂੰ ਆਹ ਗਹਿਣਾ ਲੈ ਦਿਓ, ਸਾਨੂੰ ਆਹ ਡਾਇਮੰਡ ਲੈ ਦਿਓ, ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਵੀ ਮੰਗੀਆਂ ਤੇ ਇੱਕ ਸਭ ਤੋਂ ਛੋਟੀ ਰਾਣੀ ਸੀ ਤੇ ਉਹਦਾ ਹਾਲੇ ਨਵਾਂ ਨਵਾਂ ਹੀ ਵਿਆਹ ਹੋਇਆ ਸੀ, ਉਸ ਤੋਂ ਬਾਅਦ ਰਾਜਾ ਮੁਹਿੰਮ ਤੇ ਚਲਿਆ ਗਿਆ। ਜਦੋਂ ਉਸ ਰਾਣੀ ਦੇ ਕੋਲ ਸੁਨੇਹਾ ਪੁੱਜਿਆ ਤਾਂ ਉਸਨੇ ਇੱਕ ਕਾਗਜ਼ ਦੇ ਉੱਪਰ ਇਹ ਲਿਖ ਕੇ ਦਿੱਤਾ ਵੀ ਇੱਕ ਦੱਦਾ ਪਾ ਦਿੱਤਾ ਤੇ ਵਿਚਾਲੇ ਲਾਲ ਰੰਗ ਜਿਹਾ ਲਾ ਦਿੱਤਾ ਤੇ ਅੱਗੇ ਸੱਸਾ ਪਾ ਦਿੱਤਾ। ਇਹ ਲਿਖ ਕੇ ਚਿੱਠੀ ਉਸਨੇ ਆਪਣੇ ਪਤੀ ਰਾਜੇ ਕੋਲ ਘੱਲ ਦਿੱਤੀ। ਜਦੋਂ ਰਾਜੇ ਕੋਲ ਸਭ ਰਾਣੀਆਂ ਦੀਆਂ ਚਿੱਠੀਆਂ ਪਹੁੰਚੀਆਂ ਤੇ ਉਸ ਵੇਲੇ ਰਾਜੇ ਨੇ ਉਹਨਾਂ ਚਿੱਠੀਆਂ ਨੂੰ ਪੜ੍ਹਿਆ ਤੇ ਕਹਿਣ ਲੱਗਾ ਵੀ ਜੋ ਜੋ ਰਾਣੀਆਂ ਨੇ ਮੰਗਵਾਇਆ ਉਹ ਚੀਜ਼ ਉਹਨਾਂ ਵਾਸਤੇ ਲਿਆਂਦੀ ਜਾਵੇ। ਤੇ ਨਾਲ ਹੀ ਸਭ ਤੋਂ ਛੋਟੀ ਰਾਣੀ ਦੀ ਜਦੋਂ ਚਿੱਠੀ ਪੜ੍ਹੀ ਤੇ ਰਾਜਾ ਹੈਰਾਨ ਹੋਇਆ ਵੀ ਇਹਨੇ ਲਿਖਿਆ ਕੁਝ ਨਹੀਂ, ਇੱਕ ਪਾਸੇ ਦੱਦਾ ਵਿਚਾਲੇ ਲਾਲ ਰੰਗ ਤੇ ਸੱਸਾ ਲਿਖਿਆ ਹੋਇਆ। ਰਾਜਾ ਕਹਿਣ ਲੱਗਾ, ਵਜ਼ੀਰ ਨੂੰ ਪੁੱਛਿਆ ਵੀ ਇਸ ਚਿੱਠੀ ਦਾ ਮਤਲਬ ਕੀ ਹੋ ਸਕਦਾ। ਵਜ਼ੀਰ ਬੜੇ ਸਿਆਣੇ ਹੁੰਦੇ ਸਨ, ਉਹ ਕਹਿਣ ਲੱਗੇ ਵੀ ਇਸ ਚਿੱਠੀ ਦਾ ਮਤਲਬ ਸਾਨੂੰ ਇਹ ਜਾਪਦਾ ਹੈ ਵੀ ਉਹਨੇ ਇਹ ਲਿਖਿਆ ਹੈ ਦਰਸ਼ਨ ਲਾਲਸਾ, ਵੀ ਦੱਦੇ ਤੋਂ ਦਰਸ਼ਨ ਤੇ ਜਿਹੜਾ ਲਾਲ ਰੰਗ ਤੋਂ ਲਾਲ ਤੇ ਸੱਸੇ ਦਾ ਮਤਲਬ ਵੀ ਲਾਲਸਾ, ਦਰਸ਼ਨ ਲਾਲਸਾ, ਵੀ ਉਹ ਤੁਹਾਡੇ ਦਰਸ਼ਨਾਂ ਦੀ ਲਾਲਸਾ ਰੱਖਦੀ, ਉਹ ਤੁਹਾਡੇ ਦਰਸ਼ਨ ਚਾਹੁੰਦੀ ਹੈ। ਇਹ ਗੱਲ ਸੁਣ ਕੇ ਰਾਜਾ ਬੜਾ ਪ੍ਰਸੰਨ ਹੋਇਆ ਤੇ ਉਸਨੇ ਆਪਣੇ ਵਜ਼ੀਰਾਂ ਨੂੰ ਆਖਿਆ ਬਈ ਇਹ ਜਿਹੜੀ ਰਾਣੀ ਹੈ ਜਿਹਨੇ ਇਹ ਚਿੱਠੀ ਵਿੱਚ ਲਿਖਿਆ ਹੈ ਵੀ ਮੈਨੂੰ ਦਰਸ਼ਨ ਦਿਓ, ਇਹ ਚਿੱਠੀ ਸੰਭਾਲ ਕੇ ਰੱਖਣੀ ਹੈ। ਕਹਿਣ ਲੱਗੇ ਠੀਕ ਹੈ। ਦੂਜੀਆਂ ਚਿੱਠੀਆਂ ਤੇ ਸਭ ਰਾਜੇ ਨੇ ਇੱਧਰ ਉੱਧਰ ਟਰੈਸ਼ ਵਿੱਚ ਸੁੱਟ ਦਿੱਤੀਆਂ। ਜੋ ਸਮਾਨ ਉਹਨਾਂ ਨੇ ਮੰਗਿਆ ਸੀ ਉਹ ਲੈ ਲਿਆ ਤੇ ਉਸ ਛੋਟੀ ਰਾਣੀ ਦੀ ਚਿੱਠੀ ਆਪਣੇ ਕੋਲ ਸੰਭਾਲ ਕੇ ਰੱਖੀ। ਜਦੋਂ ਰਾਜਾ ਵਾਪਸ ਆਪਣੀ ਰਾਜਧਾਨੀ ਵਿੱਚ ਪੁੱਜਿਆ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਰਾਜਾ ਉਸ ਰਾਣੀ ਦੇ ਘਰ ਗਿਆ ਜਿਹੜੀ ਨਵੀਂ ਵਿਆਹੀ ਸੀ ਤੇ ਦੂਜੀਆਂ ਰਾਣੀਆਂ ਪਟਰਾਣੀ ਸਾਰੀਆਂ ਨਾਰਾਜ਼ ਹੋ ਗਈਆਂ। ਕਹਿਣ ਲੱਗੀਆਂ ਅਸੀਂ ਵੱਡੀਆਂ ਰਾਣੀਆਂ ਹਾਂ, ਤੁਸੀਂ ਸਾਡੇ ਕੋਲ ਪਹਿਲਾਂ ਕਿਉਂ ਨਹੀਂ ਆਏ? ਤਾਂ ਉਸ ਵੇਲੇ ਰਾਜੇ ਨੇ ਆਖਿਆ ਤੁਸੀਂ ਜੋ ਮੰਗਿਆ ਉਹ ਤੁਹਾਨੂੰ ਮੈਂ ਭੇਜ ਦਿੱਤਾ। ਕਿਸੇ ਨੇ ਜੇਵਰ ਮੰਗੇ, ਕਿਸੇ ਨੇ ਤੇਵਰ ਮੰਗੇ, ਕਿਸੇ ਨੇ ਸੋਨਾ ਮੰਗਿਆ, ਕਿਸੇ ਨੇ ਚਾਂਦੀ ਦੇ ਜੇਵਰ ਮੰਗੇ, ਜੋ ਮੰਗਿਆ ਮੈਂ ਭੇਜ ਦਿੱਤਾ। ਪਰ ਹੁਣ ਇਹਨੇ ਮੇਰੇ ਦਰਸ਼ਨ ਮੰਗੇ ਸਨ, ਦਰਸ਼ਨ ਲਾਲਸਾ ਇਹਨੇ ਪ੍ਰਗਟ ਕੀਤੀ ਸੀ, ਇਸ ਲਈ ਮੈਂ ਉਹਨੂੰ ਪਹਿਲਾਂ ਦਰਸ਼ਨ ਦੇਣ ਵਾਸਤੇ ਆਇਆ। ਤੇ ਹੁਣ ਇਹ ਚਿੱਠੀ ਵੀ ਕੱਢ ਕੇ ਦਿਖਾਈ, ਕਹਿੰਦਾ ਤੁਹਾਡੀਆਂ ਚਿੱਠੀਆਂ ਵਿੱਚ ਤਾਂ ਕੁਝ ਕੁਝ ਹੋਰ ਮੰਗਿਆ ਗਿਆ ਸੀ, ਉਹ ਮੈਂ ਤੁਹਾਨੂੰ ਭੇਜ ਦਿੱਤਾ, ਪਰ ਇਹਨੇ ਮੇਰੇ ਦਰਸ਼ਨਾਂ ਦੀ ਇੱਛਾ ਪ੍ਰਗਟਾਈ ਸੀ, ਇਸ ਲਈ ਇਹਨੂੰ ਹੁਣ ਦਰਸ਼ਨ ਦੇਣੇ ਜ਼ਰੂਰੀ ਸਨ। ਸਾਰੀਆਂ ਰਾਣੀਆਂ ਸ਼ਰਮਸਾਰ ਵੀ ਹੋਈਆਂ ਤੇ ਉਸਦੇ ਪਿਆਰ ਤੋਂ, ਤੇ ਰਾਜੇ ਨੇ ਸਾਰਾ ਕੁਝ ਹੀ ਉਸਦੇ ਹਵਾਲੇ ਕਰ ਦਿੱਤਾ। ਸਤਿਗੁਰੂ ਕਹਿੰਦੇ ਨੇ ਭਾਈ ਜਦੋਂ ਵਾਹਿਗੁਰੂ ਪਰਮੇਸ਼ਰ ਘਰ ਦੇ ਵਿੱਚ ਆ ਜਾਂਦਾ ਹੈ ਨਾ, ਫਿਰ ਕਿਸੇ ਗੱਲ ਦੀ ਕੋਈ ਊਣਤਾਈ ਨਹੀਂ ਰਹਿੰਦੀ, ਸਭ ਕੁਛ ਉਹਦੇ ਘਰ ਦੇ ਵਿੱਚ ਆ ਜਾਂਦਾ। ਮਦਰ ਬਾਨੀ ਪ੍ਰਹਿ ਮਾਨੀ ਥਿਰ ਸੁਹਾਗ ਤਾਂ ਕਾ ਬਣਾ ਮਦਰ ਬਾਣੀ। ਹਜ਼ੂਰ ਕਹਿੰਦੇ ਨੇ ਵੀ ਉਸ ਇਸਤਰੀ ਦੀ ਬਾਣੀ ਵੀ ਬੜੀ ਮਦਰ ਮਿੱਠੀ ਹੋ ਗਈ। ਪ੍ਰਹਿ ਮਾਨੀ ਤੇ ਪਿਰਪਤੀ ਪਰਮੇਸ਼ਰ ਨੇ ਵੀ ਉਸਨੂੰ ਬੜਾ ਮਾਣ ਆਦਰ ਦਿੱਤਾ। ਥਿਰ ਸੁਹਾਗ ਤਾਂ ਕਾ ਬਣਾ ਤੇ ਫਿਰ ਉਸਦਾ ਹਮੇਸ਼ਾ ਲਈ ਪੱਕਾ ਸੁਹਾਗ ਬਣ ਗਿਆ। ਥਿਰ ਦਾ ਅਰਥ ਪੱਕਾ, ਕਦੀ ਨਾ ਟੁੱਟਣ ਵਾਲਾ, ਐਸਾ ਉਸਦਾ ਸੁਹਾਗ ਬਣ ਗਿਆ ਹੈ ਕਿਉਂਕਿ ਉਸਨੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਕੀਤਾ ਸੀ। ਨਾਨਕ ਵਖਾਣਾ ਗੁਰਬਚਨ ਜਾਣੈ ਜਾ ਕੋ ਰਾਮ ਪਤਾਰ ਤਾ ਕੈ ਅਨੰਦ ਘਣਾ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਨੇ ਗੁਰਬਚਨ ਜਾਣੈ, ਵੀ ਅਸੀਂ ਗੁਰੂ ਦੇ ਬਚਨਾਂ ਰਾਹੀਂ ਇਸ ਗੱਲ ਨੂੰ ਜਾਣਿਆ ਹੈ। ਜਾ ਕੋ ਰਾਮ ਪਤਾਰ, ਜਿਸਦਾ ਪਤੀ ਅਕਾਲ ਪੁਰਖ ਵਾਹਿਗੁਰੂ ਬਣ ਜਾਂਦਾ ਤਾਂ ਕਿ ਅਨੰਦ ਕਣਾ, ਉਸਨੂੰ ਬਹੁਤਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਸਵਾਲ ਕੀਤਾ, ਸੱਚੇ ਪਾਤਸ਼ਾਹ ਠੀਕ ਹੈ, ਤੁਸੀਂ ਵਾਹਿਗੁਰੂ ਦੇ ਪਿਆਰਿਆਂ ਦੀ ਸੁਹਾਗਣਾ ਵਾਂਗ ਬੜੀ ਸੁੰਦਰ ਮਹਿਮਾ ਬਿਆਨ ਕੀਤੀ ਹੈ, ਪਰ ਹੁਣ ਸਾਨੂੰ ਦੱਸੋ ਅਸੀਂ ਉਸ ਵਾਹਿਗੁਰੂ ਦੇ ਨਾਲ ਕਿਵੇਂ ਮਿਲ ਸਕਦੇ ਹਾਂ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਅੱਗੇ ਸਿੱਖਿਆ ਇਹ ਬਖਸ਼ਿਸ਼ ਕਰਨ ਲੱਗੇ ਹਨ ਵੀ ਜਿਹੜਾ ਆਪ ਰੱਬ ਨਾਲ ਜੁੜਿਆ ਹੋਇਆ ਨਾ, ਤੇ ਉਹੀ ਸਾਨੂੰ ਜੋੜ ਸਕਦਾ। ਸੁਹਾਗਣਾ ਹੀ ਦੂਸਰਿਆਂ ਨੂੰ ਸੁਹਾਗਣ ਬਣਾ ਸਕਦੀਆਂ ਨੇ, ਇਸ ਲਈ ਤੁਸੀਂ ਉਹਨਾਂ ਦੀ ਸੇਵਾ ਕਰੋ, ਮਹਾਂਪੁਰਖਾਂ ਦੀ ਸੇਵਾ ਕਰੋ। ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ। ਆਓ ਸਖੀਓ ਸਹੇਲੀਓ, ਆਪਾਂ ਸੰਤਾਂ ਪਾਸ ਜਾਈਏ ਤੇ ਉਹਨਾਂ ਦੀ ਸੇਵਾ ਦੇ ਵਿੱਚ ਲੱਗ ਜਾਈਏ। ਕਿਹੜੀ ਸੇਵਾ? ਪੀਸੋਂ ਚਰਨ ਪਖਾਰ ਆਪ ਤਿਆਗੀ, ਆਪ ਤਿਆਗੀ ਹੈ। ਉਹਨਾਂ ਮਹਾਂਪੁਰਖਾਂ ਦੇ ਪਾਸ ਜਾ ਕੇ ਪੀਸੋ, ਚੱਕੀ ਪੀਸਣ ਲੱਗ ਜਾਈਏ, ਕਿਉਂਕਿ ਉਸ ਸਮੇਂ ਜਾਂ ਦੂਸਰੀਆਂ ਮਸ਼ੀਨੀ ਚੱਕੀਆਂ ਤੇ ਹੁੰਦੀਆਂ ਨਹੀਂ ਸਨ, ਹੱਥਾਂ ਦੇ ਨਾਲ ਹੀ ਆਟਾ ਪੀਸਣਾ ਪੈਂਦਾ ਸੀ। ਤੇ ਗੁਰੂ ਕੇ ਲੰਗਰਾਂ ਦੇ ਵਿੱਚ ਵੀ ਸੰਗਤਾਂ ਉਹਨਾਂ ਚੱਕੀਆਂ ਦੇ ਨਾਲ ਹੀ ਆਟਾ ਪੀਸਦੀਆਂ ਸਨ। ਹਜ਼ੂਰ ਕਹਿੰਦੇ ਨੇ ਪੀਸੋਂ ਚਰਨ ਪਖਾਰ, ਉਹਨਾਂ ਮਹਾਂਪੁਰਖਾਂ ਦੇ ਪਾਸ ਜਾ ਕੇ ਆਪਾਂ ਸੇਵਾ ਦੇ ਵਿੱਚ ਲੱਗਣਾ, ਜਾ ਕੇ ਚੱਕੀ ਵੀ ਪੀਣੀ ਹੈ ਤੇ ਨਾਲ ਚਰਨ ਪਖਾਰ, ਉਹਨਾਂ ਦੇ ਚਰਨ ਵੀ ਧੋਣੇ ਨੇ, ਤੇ ਸੇਵਾ ਕਰਦਿਆਂ ਹੰਕਾਰ ਨਹੀਂ ਕਰਨਾ, ਇਹ ਸਭ ਤੋਂ ਵੱਡੀ ਗੱਲ ਹੈ। ਆਪ ਤਿਆਗੀ ਹੈ ਤੇ ਚੱਕੀ ਪੀਂਦਿਆਂ ਤੇ ਨਾਲ ਚਰਨ ਧੋਣ ਦੀ ਸੇਵਾ ਕਰਦਿਆਂ ਹੰਕਾਰ ਛੱਡ ਦੇਣਾ ਹੈ। ਤਜ ਆਪ ਮਿਟੈ ਸੰਤਾਪ, ਆਪ ਨਹਿ ਜਾਣ ਆਈ ਹੈ। ਲੋ ਹਜ਼ੂਰ ਕਹਿੰਦੇ ਨੇ ਤਜ ਆਪ ਮਿਟੈ ਸੰਤਾਪ, ਜਦੋਂ ਤੁਸੀਂ ਹੰਕਾਰ ਛੱਡ ਦਿੱਤਾ ਨਾ, ਆਪਾ ਭਾਵ ਮਿਟਾ ਦਿੱਤਾ, ਤਾਂ ਤੁਹਾਡੇ ਮਨ ਦਾ ਸੰਤਾਪ ਵੀ ਸਾਰਾ ਖਤਮ ਹੋ ਜਾਵੇਗਾ। ਮਨ ਦਾ ਸੰਤਾਪ, ਮਨ ਦਾ ਤਾਪ, ਮਨ ਦਾ ਚੋਰਾ ਓਨਾ ਚਿਰ ਹੀ ਹੈ ਜਿੰਨਾ ਚਿਰ ਸਾਡੇ ਵਿੱਚ ਹੰਕਾਰ ਹੈ। ਜਦੋਂ ਹੰਕਾਰ ਛੱਡ ਦਿੱਤਾ ਸੇਵਾ ਕਰਦਿਆਂ, ਤੇ ਤੁਹਾਡਾ ਮਨ ਦਾ ਸੰਤਾਪ ਵੀ ਮਿਟ ਜਾਵੇਗਾ। ਆਪ ਨਹਿ ਜਾਣ ਆਈ ਹੈ, ਪਰ ਕਦੇ ਗੁਰੂ ਦੇ ਸਾਹਮਣੇ ਸੇਵਾ ਕਰਦਿਆਂ ਹੋਇਆਂ ਤੇ ਆਪਣਾ ਆਪ ਨਹੀਂ ਜਣਾਉਣਾ ਚਾਹੀਦਾ। ਸ਼ਰਨ ਗਿਹੀਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ। ਹਜ਼ੂਰ ਕਹਿੰਦੇ ਨੇ ਸ਼ਰਨ ਗਿਹੀਜੈ, ਅਕਾਲ ਪੁਰਖ ਵਾਹਿਗੁਰੂ ਦੀ ਹਮੇਸ਼ਾ ਲਈ ਅਥਵਾ ਉਹਦੀਆਂ ਸੰਤ ਰੂਪ ਸਖੀਆਂ ਦੀ ਸ਼ਰਨ ਪਕੜ ਲਈਏ। ਸ਼ਰਨ ਗਿਹੀਜੈ, ਉਹਨਾਂ ਦੀ ਸ਼ਰਨ ਪਕੜ ਲਈਏ। ਮਾਨ ਲੀਜੈ, ਜੋ ਵੀ ਹੁਕਮ ਕਰਨ, ਆਗਿਆ ਕਰਨ, ਉਹਨੂੰ ਸਤ ਕਰਕੇ ਮੰਨ ਲਈਏ। ਕਰੇ ਸੋ ਸੁਖ ਪਾਈਐ, ਤੇ ਜੋ ਵੀ ਉਹ ਕਰਨ ਸੋ ਸੁਖ ਪਾਈਐ, ਤੇ ਉਹਨੂੰ ਸੁਖ ਰੂਪ ਕਰਕੇ ਪ੍ਰਵਾਨ ਕਰ ਲਈਏ। ਜੋ ਵੀ ਉਹ ਕਹਿਣ ਉਹਨੂੰ ਸਤ ਬਚਨ ਕਹਿ ਕੇ ਮੰਨ ਲਈਏ। ਕਰ ਦਾਸ ਦਾਸੀ ਤਜ ਉਦਾਸੀ, ਕਰ ਜੋੜ ਦਿਨ ਰਹਿਣ ਜਾਗੀ ਐ। ਕਰ ਦਾਸ ਦਾਸੀ, ਆਪਣੇ ਆਪ ਨੂੰ ਦਾਸਾਂ ਦੀ ਦਾਸੀ ਬਣਾ ਕੇ, ਭਾਵ ਉਹਨਾਂ ਮਹਾਂਪੁਰਖਾਂ ਦੀ ਦਾਸੀ ਬਣਾ ਕੇ, ਤਜ ਉਦਾਸੀ, ਜਿਹੜੀ ਮਨ ਦੀ ਉਦਾਸੀ ਹੈ ਉਹਨੂੰ ਛੱਡ ਕੇ, ਕਰ ਜੋੜ, ਹੱਥ ਜੋੜ ਕੇ ਦਿਨ ਰਹਿਣ ਜਾਗੀ ਹੈ, ਵੀ ਦਿਨ ਰਾਤ ਜਾਗਦੇ ਰਹਿਣਾ ਚਾਹੀਦਾ। ਇਹਦਾ ਮਤਲਬ ਇਹ ਹੈ, ਜਿਵੇਂ ਸਤਿਗੁਰੂ ਨੇ ਆਖਿਆ ਸੀ ਨਾ, ਪਹਿਲਾਂ ਨਾਮ ਜਪਤ ਗੋਬਿੰਦ ਨਹੀਂ ਆਲਸਾਈਐ, ਵੀ ਨਾਮ ਜਪਦਿਆਂ ਕਦੇ ਵੀ ਸਾਨੂੰ ਆਲਸ ਨਹੀਂ ਕਰਨੀ ਚਾਹੀਦੀ। ਤੇ ਇੱਥੇ ਸੇਵਾ ਲਈ ਕਹਿੰਦੇ ਨੇ, ਵੀ ਉਹਨਾਂ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਜਾ ਕੇ ਵੀ ਤੇ ਸਾਨੂੰ ਕਦੇ ਆਲਸ ਨਹੀਂ ਕਰਨੀ ਚਾਹੀਦੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਹੱਥ ਜੋੜ ਕੇ ਦਿਨ ਰਾਤ ਜਾਗਦੇ ਰਹੀਏ, ਤੇ ਦਾਸਾਂ ਦੀ ਦਾਸੀ, ਆਪਣੇ ਦਾਸਾਂ ਦੀ ਦਾਸੀ ਬਣਾ ਕੇ ਆਪਣੇ ਆਪ ਨੂੰ ਸਭ ਉਦਾਸੀ ਛੱਡ ਕੇ, ਹੱਥ ਜੋੜ ਕੇ ਉਹਨਾਂ ਦੀ ਸੇਵਾ ਲਈ ਤਤਪਰ ਜਾਗਦੇ ਰਹੀਏ। ਨਾਨਕ ਵਖਾਣੈ ਗੁਰਬਚਨ ਜਾਣੈ, ਆਓ ਸਖੀ ਸੰਤ ਪਾਸ ਸੇਵਾ ਲਾਗੀ ਐ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ ਗੁਰਬਚਨ ਜਾਣੈ। ਭਾਈ ਗੁਰੂ ਦੇ ਬਚਨਾਂ ਦੁਆਰਾ ਹੀ ਇਸ ਗੱਲ ਨੂੰ ਜਾਣਿਆ ਜਾਂਦਾ ਹੈ, ਤੇ ਅਸੀਂ ਵੀ ਜਾਣਿਆ ਹੈ ਕਿਹੜੀ ਗੱਲ ਨੂੰ, ਵੀ ਮਹਾਂਪੁਰਖਾਂ ਦੀ ਸੇਵਾ ਕਰਨੀ ਚਾਹੀਦੀ ਹੈ। ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ, ਵੀ ਆਓ ਸਖੀਓ ਸਹੇਲੀਓ ਸਾਡੇ ਕੋਲ, ਆਪਾਂ ਉਹਨਾਂ ਰੱਬ ਦੀਆਂ ਸਖੀਆਂ ਸੰਤਾਂ ਮਹਾਂਪੁਰਖਾਂ ਦੇ ਪਾਸ ਜਾਈਏ ਤੇ ਉਹਨਾਂ ਦੀ ਸੇਵਾ ਦੇ ਵਿੱਚ ਲੱਗ ਜਾਈਏ। ਕਿਉਂਕਿ ਜਦੋਂ ਉਹ ਖੁਸ਼ ਹੋਣਗੇ ਤੇ ਸਾਨੂੰ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਣ ਦੀ ਕੋਈ ਨਾ ਕੋਈ ਜੁਗਤ ਦੱਸ ਦੇਣਗੇ। ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ। ਲੋ ਹਜ਼ੂਰ ਕਹਿੰਦੇ ਨੇ, ਸੇਵਾ ਵੀ ਹਰ ਇੱਕ ਬੰਦੇ ਤੋਂ ਨਹੀਂ ਹੋ ਸਕਦੀ। ਜਾ ਕੇ ਮਸਤਕ ਭਾਗ, ਜਿਹਦੇ ਮੱਥੇ ਤੇ ਚੰਗਾ ਭਾਗ ਲਿਖਿਆ ਹੈ, ਸੇ ਸੇਵਾ ਲਾਇਆ, ਉਸੇ ਨੂੰ ਵਾਹਿਗੁਰੂ ਨੇ ਸਾਧ ਸੰਗਤ ਦੀ, ਮਹਾਂਪੁਰਖਾਂ ਦੀ, ਗੁਰੂ ਦੀ ਸੇਵਾ ਦੇ ਵਿੱਚ ਲਾਇਆ ਹੈ। ਤਾਂ ਕਿ ਪੂਰਨ ਆਸ ਜਿਨ ਸਾਧ ਸੰਗ ਪਾਇਆ। ਲੋ ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੇ ਸਾਧ ਸੰਗ, ਗੁਰੂ ਦਾ ਸੰਗ ਪ੍ਰਾਪਤ ਕਰ ਲਿਆ, ਫਿਰ ਉਹਨਾਂ ਦੀ ਆਸ ਵੀ ਪੂਰੀ ਹੋ ਗਈ। ਆਸ ਕੀ ਸੀ? ਉਹ ਸੀ ਵਾਹਿਗੁਰੂ ਦੇ ਦਰਸ਼ਨਾਂ ਦੀ, ਉਹ ਵੀ ਗੁਰੂ ਦੀ ਮਿਹਰ ਨਾਲ ਪੂਰੀ ਹੋ ਗਈ। ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲੱਗਿਆ। ਸਾਧ ਸੰਗਤ ਦੇ ਵਿੱਚ ਜਾ ਕੇ ਹਰ ਕੈ ਰੰਗ, ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰੰਗ ਚੜ ਗਿਆ, ਗੋਬਿੰਦ ਸਿਮਰਨ ਲੱਗ ਗਿਆ। ਹੁਣ ਅਸੀਂ ਉਸ ਗੋਬਿੰਦ ਦੇ ਸਿਮਰਨ ਦੇ ਵਿੱਚ ਲੱਗ ਗਏ ਹਾਂ, ਭਾਵ ਸਾਧ ਸੰਗਤ ਦੇ ਵਿੱਚ ਜਾ ਕੇ, ਜੈਸੀ ਸੰਗਤ ਤੈਸੀ ਰੰਗਤ, ਤੇ ਉਹ ਸਾਨੂੰ ਨਾਮ ਦੀ ਰੰਗਨ ਚੜ ਗਈ, ਤੇ ਹੁਣ ਅਸੀਂ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗੇ ਰਹਿੰਦੇ ਹਾਂ। ਪਰਮ ਮੋਹ ਵਿਕਾਰ ਦੂਜਾ ਸਗਲ ਤਿਨਹਿ ਤਿਆਗਿਆ। ਲੋ ਹਜ਼ੂਰ ਕਹਿੰਦੇ ਨੇ, ਫਿਰ ਉਹਨਾਂ ਮਹਾਂਪੁਰਖਾਂ ਨੇ ਜਿਹੜੇ ਸਾਧ ਸੰਗਤ ਵਿੱਚ ਜਾ ਕੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਕੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਪਰਮ ਮੋਹ ਵਿਕਾਰ ਦੂਜਾ, ਜਿਹੜਾ ਪਰਮ ਸੀ, ਪਰਿਵਾਰ ਦਾ ਮਾਇਆ ਦਾ ਮੋਹ ਸੀ, ਵਿਕਾਰ ਕਾਮ ਸੀ, ਤੇ ਦੂਜਾ ਦ੍ਵੈਤ ਭਾਵ ਸੀ, ਸਾਰਾ ਹੀ ਉਹਨਾਂ ਨੇ ਛੱਡ ਦਿੱਤਾ। ਭਾਵ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਜਿੰਨੇ ਸਾਡੇ ਜੀਵਨ ਦੇ ਵਿੱਚ ਐਬ ਸਨ, ਔਗੁਣ ਸਨ, ਵਿਕਾਰ ਸਨ, ਗੁਨਾਹ ਸਨ, ਉਹਨਾਂ ਸਾਰਿਆਂ ਨੂੰ ਛੱਡ ਦਿੱਤਾ। ਮਨ ਸ਼ਾਂਤ ਸਹਿਜ ਸੁਭਾਉ ਬੂਠਾ ਅੰਧ ਮੰਗਲ ਗੁਣ ਗਾਇਆ। ਲੋ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਣ ਦੇ ਇਹ ਲਾਭ ਹੋਏ, ਮਨ ਸ਼ਾਂਤ ਹੋ ਗਿਆ, ਮਨ ਵਿੱਚ ਸ਼ਾਂਤੀ ਆ ਗਈ, ਸਹਿਜ ਸੁਭਾਉ ਬੂਠਾ, ਉਹ ਵਾਹਿਗੁਰੂ ਸੁਤੇ ਸਿੱਧ ਹੀ ਆ ਕੇ ਸਾਡੇ ਮਨ ਵਿੱਚ ਵਸ ਗਿਆ। ਅਨੰਦ ਮੰਗਲ ਗੁਣ ਗਾਇਆ, ਹੁਣ ਅਸਾਂ ਆਨੰਦ ਤੇ ਮੰਗਲ, ਖੁਸ਼ੀਆਂ ਸਹਿਤ ਗੁਣ ਗਾਇਆ, ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਹੈ, ਅਥਵਾ ਅਨੰਦ ਮੰਗਲ ਗੁਣ ਗਾਇਆ, ਅਸੀਂ ਅੰਧ ਮੰਗਲ ਦਾ ਅਰਥ ਵੀ ਬੜੇ ਆਨੰਦ ਨਾਲ ਤੇ ਮੰਗਲ ਖੁਸ਼ੀਆਂ ਦੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰ ਰਹੇ ਹਾਂ। ਨਾਨਕ ਵਖਾਣੈ ਗੁਰਬਚਨ ਜਾਣੈ, ਜਾ ਕੇ ਮਸਤਕ ਭਾਕਸ ਸੇਵਾ ਲਾਇਆ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਨਾਨਕ ਵਖਾਣੈ, ਅਸੀਂ ਇਹ ਬੇਨਤੀ ਕਰਦੇ ਹਾਂ, ਗੁਰਬਚਨ ਜਾਣੈ, ਗੁਰੂ ਦੇ ਬਚਨਾਂ ਦੁਆਰਾ ਅਸੀਂ ਇਸ ਗੱਲ ਨੂੰ ਜਾਣ ਲਿਆ ਹੈ। ਕਿਹੜੀ ਗੱਲ ਨੂੰ? ਜਾ ਕੇ ਮਸਤਕ ਭਾਕ ਸੇ ਸੇਵਾ ਲਾਇਆ, ਜਿਹਦੇ ਮੱਥੇ ਤੇ ਚੰਗੇ ਭਾਗ ਜਾਗ ਪਏ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਮਹਾਂਪੁਰਖਾਂ ਦੀ ਸਾਧ ਸੰਗਤ ਦੀ ਗੁਰੂ ਦੀ ਸੇਵਾ ਦੇ ਵਿੱਚ ਲਾਇਆ ਹੈ। ਤੇ ਭਾਈ ਜਿਹੜਾ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਵੀ ਲੱਗ ਜਾਂਦਾ ਹੈ ਉਹ ਰੱਬ ਦੇ ਪਿਆਰੇ ਨੇ, ਇਸ ਲਈ ਉਹਨਾਂ ਦੀ ਪ੍ਰਸੰਨਤਾ ਨਾਲ ਵੀ ਤੇ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੀ ਕੋਈ ਨਾ ਕੋਈ ਤਰਕੀਬ ਪ੍ਰਾਪਤ ਹੋ ਜਾਂਦੀ ਹੈ, ਭਗਤੀ ਦੀ ਜੁਗਤ ਸਾਨੂੰ ਪ੍ਰਾਪਤ ਹੋ ਜਾਂਦੀ ਹੈ, ਕੋਈ ਨਾਮ ਸਿਮਰਨ ਵਾਲੀ ਮਤ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਇਸ ਲਈ ਜਿਸਦੇ ਮੱਥੇ ਤੇ ਚੰਗੇ ਭਾਗ ਸਨ ਤੇ ਉਹਨਾਂ ਨੂੰ ਵਾਹਿਗੁਰੂ ਨੇ ਉਹਨਾਂ ਸਤਪੁਰਸ਼ਾਂ ਦੀ ਸੇਵਾ ਦੇ ਵਿੱਚ ਲਾਇਆ ਹੈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਮਨ ਸ਼ਾਂਤ ਸਹਿਜ ਸੁਭਾਉ ਬੂਠਾ, ਆਨੰਦ ਮੰਗਲ ਗੁਣ ਗਾਇਆ। ਨਾਨਕ ਵਖਾਣੈ ਗੁਰ ਬਚਨ ਜਾਣੈ, ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।